ਜਾਣਨਾ ਅਤੇ ਪਾਉਣਾ। ਜਦੋਂ ਕਿਸੇ ਨੂੰ ਆਪਣੇ ਪਿਤਾ ਪਿਤਾਮੇ ਦੀ ਵਸੀਅਤ ਜਾਂ ਹੋਰ ਕਿਸੇ ਲਿਖਤ ਦੁਆਰਾ ਇਹ ਪਤਾ ਲੱਗੇ ਕਿ ਉਸ ਦੇ ਘਰ ਦੀ ਫਲਾਣੀ ਨੁੱਕਰ ਵਿੱਚ ਬਹੁਤ ਵੱਡਾ ਖਜ਼ਾਨਾ ਦੱਬਿਆ ਹੋਇਆ, ਤਾਂ ਉਸ ਨੂੰ ਕੁਦਰਤੀ ਤੌਰ ਤੇ ਬਹੁਤ ਅਚੰਭੇ ਭਰੀ ਖੁਸ਼ੀ ਹੋਵੇਗੀ। ਪਰ ਜੇ ਇਸ ਤੋਂ ਅੱਗੇ ਉਹ ਉਸ ਨੂੰ ਖਜ਼ਾਨੇ ਨੂੰ ਕੱਢਣ ਸੰਬੰਧੀ ਕੋਈ ਯਤਨ ਨਾ ਕਰੇ, ਜ਼ਮੀਨ ਖੋਦਣ ਦਾ ਸਮਾਨ ਇਕੱਠਾ ਨਾ ਕਰੇ, ਜ਼ਮੀਨ ਨੂੰ ਖੋਦੇ ਨਾ, ਤੇ ਜਿੰਨੀ ਡੂੰਘਾਈ ਤੇ ਜਾ ਕੇ ਖਜ਼ਾਨੇ ਨੇ ਦਿਸਣਾ ਉਥੋਂ ਤੱਕ ਪੂਰੀ ਖੁਦਾਈ ਨਾ ਕਰੇ, ਤਾਂ ਹਰਗਿਜ਼ ਉਹ ਖਜ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਜੇ ਸਾਰੀ ਜ਼ਮੀਨ ਨੂੰ ਖੋਦ ਖੋਦ ਕੇ ਸਿਰਫ 5-6 ਇੰਚ ਜ਼ਮੀਨ ਖੋਦਣ ਤੋਂ ਵੀ ਪਿੱਛੇ ਰਹਿ ਜਾਏ, ਤਾਂ ਫਿਰ ਇਹੋ ਜਿਹੀ ਸਾਰੀ ਮਿਹਨਤ ਜਿਹੋ ਜਿਹੀ ਕੀਤੀ ਜਾਂ ਨਾ ਕੀਤੀ ਦੋਵੇਂ ਬਰਾਬਰ ਨੇ। ਜਦੋਂ ਤੱਕ ਧੁਰ ਹੇਠਲੀ 6 ਇੰਚ ਮਿੱਟੀ ਨਾ ਪੁੱਟੇ, ਖਜ਼ਾਨਾ ਉਸ ਦੀਆਂ ਅੱਖਾਂ ਤੋਂ ਓਹਲੇ ਹੀ ਓਹਲੇ ਰਹੇਗਾ, ਤੇ ਓਨਾ ਹੀ ਓਹਲੇ ਰਹੇਗਾ ਜਿੰਨਾ ਕਿ ਖੁਦਾਈ ਸ਼ੁਰੂ ਕਰਨ ਤੋਂ ਪਹਿਲਾਂ ਸੀ। ਜਦ ਤੱਕ ਖਜ਼ਾਨੇ ਨੂੰ ਜ਼ਮੀਨ ਵਿੱਚੋਂ ਕੱਢ ਕੇ ਆਪਣੀ ਮਲਕੀਅਤ ਨਾ ਬਣਾ ਲਵੇ, ਉਸ ਆਦਮੀ ਦਾ ਆਪਣੇ ਆਪ ਨੂੰ ਅਮੀਰ ਕਹਿਣਾ ਜਾਂ ਅਮੀਰ ਸਮਝਣਾ ਕੋਈ ਅਰਥ ਨਹੀਂ ਰੱਖਦਾ, ਸਗੋਂ ਆਪਣੇ ਆਪ ਨੂੰ ਹਾਸੋਹੀਣਾ ਬਣਾਉਣ ਵਾਲੀ ਗੱਲ ਹੈ। ਸੱਚ ਦੇ ਅਭਿਲਾਸ਼ੀਆਂ ਨੂੰ, ਜਿਨ੍ਹਾਂ ਨੂੰ ਗੁਰੂਆਂ ਨੇ ਇਹ ਦੱਸ ਦਿੱਤਾ ਹੋਵੇ ਕਿ ਉਹਨਾਂ ਦੇ ਅੰਦਰ ਦੀਨ ਦੁਨੀਆਂ ਦੇ ਖਜ਼ਾਨੇ ਦੱਬੇ ਪਏ ਨੇ, ਖਬਰ ਸੁਣਨ ਉੱਤੇ ਜਾਂ ਇਹਨਾਂ ਜਾਣਨ ਉੱਤੇ ਆਕੜ ਪੈਣਾ ਤੇ ਆਪਣੇ ਆਪ ਨੂੰ ਬ੍ਰਹਮ ਸਮਝ ਲੈਣਾ ਤੇ ਬ੍ਰਹਮ ਕਹਿਣਾ, ਖਜ਼ਾਨੇ ਨੂੰ ਲੱਭਣ ਤੋਂ ਪਹਿਲਾਂ ਅਮੀਰ ਬਣ ਬੈਠਣ ਵਾਲੀ ਗਲਤੀ ਹੈ। ਨਿਰੀਆਂ ਕਿਤਾਬਾਂ ਪੜ੍ਹਿਆ ਜਾਂ ਮਹਾਤਮਾਵਾਂ ਦੇ ਬਚਨ ਸੁਣਿਆ ਰੱਬ ਕਦੇ ਵੀ ਨਹੀਂ ਮਿਲਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਰੱਬ ਨੂੰ ਮਿਲਣ ਵਾਸਤੇ ਉਸ ਨੂੰ ਆਪਣੇ ਅੰਦਰ ਲੱਭਣਾ, ਪ੍ਰਾਪਤ ਕਰਨਾ ਤੇ ਉਸ ਵਿੱਚ ਆਪਣਾ ਆਪਾ ਭੁਲਾ ਕੇ ਸਮਾ ਜਾਣਾ, ਉਸ ਦਾ ਰੂਪ ਬਣ ਕੇ ਉਸ ਦੀਆਂ ਅੱਖਾਂ ਵਿੱਚੋਂ ਜਗਤ ਰਚਨਾ ਨੂੰ ਵੇਖਣਾ ਤੇ ਅਖੀਰ ਅਟਲ ਪਦਵੀ ਜਾਂ ਪਰਮ ਪਦ ਨੂੰ ਪ੍ਰਾਪਤ ਕਰ ਲੈਣਾ ਅਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਆਪਣੇ ਆਪ ਨੂੰ ਪੂਰਨ ਸਮਝਣਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਸੱਤ ਮਾਰਗ ਤੇ ਚੱਲਣ ਵਾਲਿਆਂ ਨੂੰ ਮਨ ਬਹੁਤ ਟਪਲੇ ਲਗਾਉਂਦਾ ਤੇ ਭੁਲੇਖਿਆਂ ਵਿੱਚ ਪਾਉਂਦਾ। ਕਿਸੇ ਵੇਲੇ ਮਨ ਦੇ ਭੁਲੇਖੇ ਇਹੋ ਜਿਹੇ ਕਾਰਗਰ ਹੁੰਦੇ ਨੇ ਕਿ ਮੁੱਦਤਾਂ ਤੱਕ ਅਭਿਆਸੀ ਨੂੰ ਪਤਾ ਹੀ ਨਹੀਂ ਲੱਗਦਾ, ਉੱਤੋਂ ਆਪਣੇ ਆਪ ਨੂੰ ਆਜ਼ਾਦ ਸਮਝਦਾ ਪਰ ਅਸਲ ਵਿੱਚ ਆਪਣੀਆਂ ਬੇੜੀਆਂ ਨੂੰ ਵਧਾ ਲੈਂਦਾ। ਆਤਮਿਕ ਅਸੂਲਾਂ ਨੂੰ ਆਪਣੀ ਮਰਜ਼ੀ ਮੁਤਾਬਕ ਭੰਨ ਕੇ ਅਭਿਆਸੀ ਦੇ ਪੇਸ਼ ਕਰਨਾ ਮਨ ਦਾ ਖੱਬੇ ਹੱਥ ਦਾ ਕੰਮ ਹੈ। ਵਾਹਿਗੁਰੂ ਇੱਕ ਹੈ, ਸਾਰਿਆਂ ਵਿੱਚ ਰਵਿਆ ਹੋਇਆ ਤੇ ਉਸ ਤੋਂ ਬਗੈਰ ਕੁਝ ਵੀ ਨਹੀਂ। ਜਿਵੇਂ ਭਗਤ ਨਾਮਦੇਵ ਜੀ ਆਖਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਆਤਮਿਕ ਸੱਚਾਈ ਨੂੰ ਮਨ ਕਿਸੇ ਵੇਲੇ ਇਸ ਤਰ੍ਹਾਂ ਭੰਨ ਤੋੜ ਕੇ ਪੇਸ਼ ਕਰਦਾ ਕਿ ਜੇ ਵਾਹਿਗੁਰੂ ਸਭ ਪਾਸੇ ਤੇ ਸਭ ਵਿੱਚ ਹੈ ਤਾਂ ਮੇਰੇ ਵਿੱਚ ਵੀ ਰੱਬ ਹੈ, ਤੇ ਜੇ ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਰ ਹਾਂ, ਤੇ ਫਿਰ ਮੈਨੂੰ ਪਾਪ ਭੁੰਨ ਕਾਹਦਾ, ਮੈਂ ਜੋ ਮਰਜ਼ੀ ਕਰਾਂ। ਇਹ ਕਹਿ ਕੇ ਮਨ ਅਭਿਆਸੀ ਨੂੰ ਆਪਣੀਆਂ ਨੀਚ ਤੇ ਮੰਦ ਵਾਸ਼ਨਾਵਾਂ ਨੂੰ ਬੇਖੌਫ ਪੂਰਿਆ ਕਰਨ ਲਈ ਪ੍ਰੇਰਦਾ। ਫਿਰ ਮਨ ਇਸੇ ਸੱਚਾਈ ਨੂੰ ਕਿਸੇ ਹੋਰ ਤਰੀਕੇ ਵਿੱਚ ਪੇਸ਼ ਕਰਦਾ। ਜੇ ਵਾਹਿਗੁਰੂ ਹੀ ਵਾਹਿਗੁਰੂ ਹੈ ਤਾਂ ਉਸ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ, ਤਾਂ ਫਿਰ ਭਜਨ ਬੰਦਗੀ ਜਾਂ ਸਿਮਰਨ ਕੌਣ ਕਿਸ ਦੀ ਕਰੇ? ਭਜਨ ਬੰਦਗੀ ਦੀ ਲੋੜ ਕੀ ਹੈ? ਉਸ ਨੂੰ ਲੋੜ ਹੋਵੇਗੀ ਜਿਸ ਨੂੰ ਪਤਾ ਨਹੀਂ। ਮੈਨੂੰ ਤੇ ਪਤਾ ਲੱਗ ਗਿਆ ਕਿ ਸਾਰਾ ਕੁਝ ਰੱਬ ਹੈ, ਇਸ ਵਾਸਤੇ ਭਜਨ ਬੰਦਗੀ ਮੇਰੇ ਵਾਸਤੇ ਨਹੀਂ। ਇਸ ਕਿਸਮ ਦੀਆਂ ਅਨੇਕਾਂ ਗੁੰਝਲਾਂ ਅਭਿਆਸੀ ਵਾਸਤੇ ਉਸਦਾ ਮਨ ਹੀ ਪੈਦਾ ਕਰਦਾ। ਮੈਂ ਕਈ ਸਾਰੇ ਸਾਧੂ ਪ੍ਰਚਾਰਕ ਕੇਵਲ ਜਾਣਨ ਨੂੰ ਹੀ ਪਾ ਲੈਣਾ ਇਹ ਸਮਝ ਲੈਣ ਦੇ ਭੁਲੇਖੇ ਵਿੱਚ ਜ਼ਿੰਦਗੀ ਬਤੀਤ ਕਰਦੇ ਵੇਖੇ ਗਏ ਨੇ। ਹਰੇਕ ਸੱਚ ਦੇ ਖੋਜੀ ਨੂੰ ਮਨ ਦੇ ਫਰੇਬਾਂ ਤੋਂ ਖਬਰਦਾਰ ਰਹਿਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਮਹਾਂਵਾਕਾਂ ਤੇ ਖਾਸ ਭਰੋਸਾ ਹੋਣ ਕਰਕੇ ਮੈਂ ਮਨ ਦੇ ਫਰੇਬਾਂ ਵਿੱਚ ਫਸਦਾ ਜਾਂਦਾ ਸਾਂ, ਪਰ ਕੁਝ ਚਿਰ ਟੱਕਰਾਂ ਮਾਰ ਕੇ ਬੜੀ ਜਲਦੀ ਬਚ ਜਾਂਦਾ ਸਾਂ, ਕਿਉਂਕਿ ਗੁਰੂ ਦੀ ਬਾਣੀ ਉੱਤੇ ਮੇਰਾ ਅਟਲ ਵਿਸ਼ਵਾਸ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ਾਨਾ ਦਰਸ਼ਨ ਤੇ ਗੁਰਬਾਣੀ ਦਾ ਪਾਠ, ਇਸ ਗੱਲ ਤੇ ਵੀ ਮਨ ਬੜੇ ਅਜੀਬ ਤੇ ਆਪਣੇ ਮਤਲਬ ਦੇ ਮੁਆਫਕ ਇਤਰਾਜ਼ ਕਰਦਾ ਰਹਿੰਦਾ ਸੀ ਤੇ ਆਪਣੇ ਖਿਆਲਾਂ ਨੂੰ ਗੁਰਬਾਣੀ ਦੇ ਗੁਰੂ ਦੇ ਬਚਨਾਂ ਹੇਠ ਰੱਖਣ ਦੀ ਜੁਗਤੀ ਨੇ ਮੈਨੂੰ ਮਨ ਦੀਆਂ ਕਈ ਚਲਾਕੀਆਂ ਤੋਂ ਬੜੀ ਹੱਦ ਤੱਕ ਬਚਾਈ ਰੱਖਿਆ। ਗੁਰਬਾਣੀ ਨੂੰ ਭਰੋਸੇ ਨਾਲ ਪੜ੍ਹਿਆ ਮਨ ਉੱਤੇ ਕੁਦਰਤੀ ਕਾਬੂ ਹੋ ਜਾਂਦਾ ਹੈ, ਜੋ ਅਭਿਆਸੀ ਵਾਸਤੇ ਬੜੀ ਜ਼ਰੂਰੀ ਗੱਲ ਹੈ। ਮਨ ਜੀਤੈ ਜਗ ਜੀਤ, ਬਿਲਕੁਲ 16 ਆਨੇ ਸੱਚ ਗੱਲ ਜੇ। ਜਦੋਂ ਅਭਿਆਸੀ ਉੱਪਰਲੀਆਂ ਮੰਜ਼ਲਾਂ ਵਿੱਚ ਪਹੁੰਚ ਜਾਵੇ ਤਾਂ ਉਸਨੂੰ ਮਨ ਦੇ ਫਰੇਬਾਂ ਤੋਂ ਬਚਣ ਦਾ ਬਹੁਤ ਸਾਰਾ ਵੱਲ ਆ ਜਾਂਦਾ ਹੈ। ਉਹ ਗੁਰੂ ਦੇ ਆਸ਼ੇ ਅਨੁਸਾਰ ਗੁਰਬਾਣੀ ਦੇ ਮਤਲਬ ਕੱਢਣ ਵਿੱਚ ਤਾਕ ਹੋ ਜਾਂਦਾ ਹੈ। ਆਤਮਿਕ ਸੱਚਾਈ ਨੂੰ ਠੀਕ ਤੌਰ ਤੇ ਸਮਝਣਾ ਬੜੀ ਜ਼ਰੂਰੀ ਗੱਲ ਹੈ। ਜਦੋਂ ਸਮਝ ਵਿੱਚ ਆਤਮਿਕ ਸੱਚਾਈ ਬੈਠ ਜਾਏ ਤਾਂ ਉਸਨੂੰ ਦਿਨ ਰਾਤ ਕਮਾਉਣਾ ਵੀ ਬੜਾ ਜ਼ਰੂਰੀ ਹੈ। ਜਦੋਂ ਕਮਾਈ ਪੱਕੀ ਤੇ ਪੂਰਨ ਹੋ ਜਾਏ ਫਿਰ ਉਸਦੇ ਨਤੀਜੇ ਸਾਰੇ ਪਾਸੇ ਖੁਦ ਬਖੁਦ ਜ਼ਾਹਰ ਹੋ ਜਾਂਦੇ ਨੇ, ਪਹਿਲੋਂ ਨਹੀਂ ਹੁੰਦੇ। ਇਹ ਤਾਂ ਨਾ ਬੜੇ ਸਬਰ ਤੇ ਬੜੇ ਹੌਸਲੇ ਦੀ ਖੇਡ ਹੈ। ਸੱਚ ਨੂੰ ਜਾਣਨ ਵਿੱਚ ਤੇ ਸੱਚ ਬਣਨ ਵਿੱਚ ਬੜਾ ਫਰਕ ਹੈ। ਧਾਰਮਿਕ ਕਿਤਾਬਾਂ ਪੜ੍ਹਨੀਆਂ, ਮਹਾਤਮਾਵਾਂ ਦੇ ਬਚਨ ਸੁਣਨੇ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਸੰਬੰਧੀ ਕੁਝ ਤਸੱਵਰ ਸਾਡੇ ਮਨ ਵਿੱਚ ਜ਼ਰੂਰ ਪੈਦਾ ਕਰ ਦਿੰਦੀ ਹੈ, ਜਾਂ ਵਾਹਿਗੁਰੂ ਸੰਬੰਧੀ, ਵਾਹਿਗੁਰੂ ਨੂੰ ਮਿਲਣ ਸੰਬੰਧੀ ਚਾਹ ਪੈਦਾ ਕਰ ਦਿੰਦੀ ਹੈ। ਪਰ ਇਹ ਚਾਹ ਵਾਹਿਗੁਰੂ ਦਾ ਮਿਲਾਪ ਨਹੀਂ, ਜਾਂ ਇਹ ਇਮੈਜੀਨੇਸ਼ਨ ਕਿ ਵਾਹਿਗੁਰੂ ਅੰਗ ਸੰਗ ਹੈ, ਵਾਹਿਗੁਰੂ ਦਾ ਅੰਗ ਸੰਗ ਪ੍ਰਤੀਤ ਕਰਨਾ ਨਹੀਂ। ਕਈ ਵਿਦਵਾਨ, ਕਈ ਪੜ੍ਹੇ ਲਿਖੇ ਸ਼ਾਇਦ ਮੇਰੇ ਨਾਲ ਇੱਥੇ ਸਹਿਮਤ ਨਹੀਂ ਹੋਣਗੇ, ਪਰ ਮੇਰਾ ਆਪਣਾ ਜ਼ਾਤੀ ਤਜਰਬਾ ਹੈ ਕਿ ਅਕਾਲ ਪੁਰਖ ਦੇ ਦਿਮਾਗੀ ਤਸੱਵਰ ਭਾਵ ਇੰਟੈਲੈਕਚੁਅਲ ਇਮੈਜੀਨੇਸ਼ਨ ਜਾਂ ਸੱਚ ਦੀ ਪ੍ਰਾਪਤੀ ਭਾਵ ਐਕਚੁਅਲ ਯੂਨਿਟੀ ਵਿਦ ਗਾਡ, ਇਹਨਾਂ ਦੋਹਾਂ ਗੱਲਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਸ ਇਹ ਓਨਾ ਹੀ ਫਰਕ ਹੈ ਜਿੰਨਾ ਕਿਤਾਬਾਂ ਦੇ ਜ਼ਰੀਏ ਅਮਰੀਕਾ ਦੇ ਸੰਬੰਧੀ ਖਿਆਲੀ ਇਮੈਜੀਨੇਸ਼ਨ ਕਰ ਲੈਣੀ ਜਾਂ ਸੱਚੀ ਮੁੱਚੀ ਉੱਥੇ ਜਾ ਕੇ ਸੈਰ ਕਰਨ ਵਿੱਚ। ਕਈ ਸਾਧੂਆਂ ਤੇ ਹੋਰ ਆਦਮੀਆਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਰ ਆਖਦਿਆਂ ਆਪਣੇ ਆਪ ਨੂੰ ਬ੍ਰਹਮ ਰੂਪ ਸਮਝਦੇ ਵੇਖਿਆ, ਪਰ ਉਹਨਾਂ ਵਿੱਚ ਅਸਲ ਬ੍ਰਹਮ ਗਿਆਨੀਆਂ ਦੇ ਲੱਛਣ ਮੌਜੂਦ ਨਹੀਂ ਸਨ। ਜਾਣਨ ਵਿੱਚ ਤੇ ਪਾਉਣ ਵਿੱਚ ਬੜਾ ਫਰਕ ਹੈ। ਅਭਿਆਸੀ ਬੰਦੇ ਨੂੰ ਇਸ ਨੁਕਤੇ ਦਾ ਬੜਾ ਖਿਆਲ ਰੱਖਣਾ ਚਾਹੀਦਾ ਹੈ। ਹਰੇਕ ਆਤਮਿਕ ਸੱਚਾਈ ਪਹਿਲਾਂ ਪਹਿਲ ਦਿਮਾਗ ਵਿੱਚ ਅੰਤਸ਼ਕਰਨ ਵਿੱਚ ਆ ਕੇ ਪ੍ਰਗਟ ਹੁੰਦੀ ਹੈ, ਅਕਲ ਵਿੱਚ ਬੈਠਦੀ ਹੈ। ਮਨ ਧੋਖਾ ਦਿੰਦਾ ਹੈ ਕਿ ਬਸ ਪੂਰੇ ਹੋ ਹੀ ਗਏ, ਪਰ ਇਸ ਧੋਖੇ ਤੋਂ ਬੜੀ ਹੁਸ਼ਿਆਰੀ ਨਾਲ ਬਚਣਾ ਚਾਹੀਦਾ ਹੈ। ਜਦੋਂ ਅਭਿਆਸ ਦੇ ਜ਼ਰੀਏ ਉਸ ਸੱਚਾਈ ਨੂੰ ਅਭਿਆਸੀ ਆਪਣੇ ਆਪ ਉੱਤੇ ਘਟਾਉਂਦਾ ਹੈ, ਉਸ ਨੂੰ ਅਮਲ ਵਿੱਚ ਲਿਆਉਂਦਾ ਹੈ, ਤਦ ਹੀ ਉਹ ਉਸ ਸੱਚਾਈ ਦਾ ਰੂਪ ਬਣ ਸਕਦਾ, ਪਹਿਲੋਂ ਨਹੀਂ। ਪਹਿਲੀ ਅਵਸਥਾ ਵਿੱਚ ਅਭਿਆਸੀ ਤੇ ਸੱਚਾਈ ਇੱਕ ਹੁੰਦੇ ਨੇ। ਜਦ ਅਭਿਆਸੀ ਦੀ ਰਗ ਰਗ, ਨਸ ਨਸ ਤੇ ਖੂਨ ਦੇ ਹਰ ਕਤਰੇ ਵਿੱਚ ਸੱਚਾਈ ਨਿਵਾਸ ਕਰ ਜਾਂਦੀ ਹੈ ਤਾਂ ਉਹ ਸੱਚ ਹੀ ਸੁਭਾਵਕ ਹੀ ਸੱਚੇ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਫਿਰ ਇਹ ਸੱਚਾਈ ਤਤੀਆਂ ਤਵੀਆਂ ਤੇ ਬਿਠਾ ਕੇ ਜਾਂ ਚਰਖੜੀਆਂ ਤੇ ਚੜਾ ਕੇ ਵੀ ਅਭਿਆਸੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਉਸ ਅਵਸਥਾ ਨੂੰ ਆਖਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਵਰ।